ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਚੌਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਦਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਤ੍ਰਿਸਨਾ ਰਾਚ ਨਾ ਪਰ ਘਰ ਜਾਵਾ ਤ੍ਰਿਸਨਾ ਨਾਮ ਬੁਝਾਈ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਤ੍ਰਿਸਨਾ ਰਾਚ ਨਾ ਪਰ ਘਰ ਜਾਵਾ ਤ੍ਰਿਸਨਾ ਨਾਮ ਬੁਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਪਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵਹਿ ਮਤ ਸਾਈ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉਂ ਲਿਵ ਲਾਈ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉਂ ਲਿਵ ਲਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਨਾਹੀ ਕਾਸ਼ ਹਉ ਨਾਹੀ ਕਿਸ ਆਹੇ ਨਾ ਮੋਰਾ ਅਵਸਰ ਲੱਚਾ ਰਾਖ ਲੇ ਹੋ ਸਦਨਾ ਜਨ ਤੋਰਾ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਗੱਦੀ 'ਤੇ ਬਿਰਾਜਮਾਨ ਚਵਰ ਛੱਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਤ ਨਾਮ ਦੇ ਜਹਾਜ਼ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੀਡੀਆ ਰਾਹੀਂ ਟੀਵੀ ਚੈਨਲ ਰਾਹੀਂ ਸਤਿਗੁਰੂ ਜੀ ਦੇ ਇਸ ਮੁਬਾਰਕ ਅਸਥਾਨ ਦੇ ਨਾਲ ਚਿੱਤ ਬਿਰਤੀਆਂ ਜੋੜ ਕੇ ਆਪ ਸਜੇ ਹੋ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਵੱਡੇ ਭਾਗਾਂ ਨਾਲ ਮਨੁੱਖਾ ਦੇਹੀ ਮਿਲੀ ਹੈ, ਔਰ ਫਿਰ ਇਸ ਤੋਂ ਵੀ ਵੱਡੇ ਭਾਗਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਤਸੰਗਤ ਕਰਨ ਦਾ ਸੁਭਾਗ ਸਮਾਂ ਮਿਲਿਆ ਹੈ। ਜਿਵੇਂ ਅਸੀਂ ਸਰੀਰਕ ਤੌਰ ਦੇ ਉੱਤੇ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਲੰਗਰ ਵਿਖੇ ਪ੍ਰਸ਼ਾਦਾ ਪਾਉਣ ਲਈ ਸਜਦੇ ਹਾਂ, ਬੈਠਦੇ ਹਾਂ, ਇਸੇ ਤਰੀਕੇ ਆਪ ਮੰਜੀ ਸਾਹਿਬ ਦੇ ਇਸ ਪਾਵਨ ਅਸਥਾਨ ਵਿਖੇ ਰੂਹਾਨੀ ਪ੍ਰਸ਼ਾਦੇ ਨੂੰ, ਰੂਹਾਨੀ ਲੰਗਰ ਨੂੰ, ਰੂਹਾਨੀ ਖੁਰਾਕ ਨੂੰ ਪਾਉਣ ਹਿੱਤ ਸਜੇ ਹੋ। ਜਿਵੇਂ ਸਰੀਰਕ ਤੌਰ ਦੇ ਉੱਤੇ ਰੋਗੀ ਬੰਦਾ ਵੈਦ ਕੋਲ ਜਾ ਕੇ ਬੈਠਦਾ, ਡਾਕਟਰ ਕੋਲ ਜਾ ਕੇ ਬੈਠਦਾ ਆਪਣੇ ਸਰੀਰ ਦੇ ਰੋਗ ਨੂੰ ਦੂਰ ਕਰਨ ਵਾਸਤੇ, ਇਸੇ ਤਰੀਕੇ ਸਤਿਗੁਰੂ ਰੂਪੀ ਵੈਦ ਦੀ ਹਜ਼ੂਰੀ ਵਿੱਚ ਆਪਾਂ ਆਪਣੇ ਹਉਮੈ ਰੋਗ ਦੇ ਨਿਵਾਰਨ ਵਾਸਤੇ ਬੈਠੇ ਹਾਂ। ਜਿਵੇਂ ਬੱਚੇ ਸਕੂਲ ਦੇ ਅੰਦਰ, ਕਲਾਸ ਦੇ ਅੰਦਰ ਜਾ ਕੇ ਅਧਿਆਪਕ ਕੋਲ ਬੈਠ ਕੇ ਸਬਕ ਗ੍ਰਹਿਣ ਕਰਦੇ ਹਨ, ਇਸੇ ਤਰੀਕਾ ਆਪਾਂ ਗੁਰੂ ਦੀ ਚਾਟਸਾਲ ਵਿੱਚ ਗੁਰੂ ਅਧਿਆਪਕ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੇ ਹਾਂ। ਸਤਿਗੁਰੂ ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਏ ਹੋਏ ਅੱਜ ਦੇ ਪਾਵਨ ਮੁੱਖ ਵਾਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਇਕਾਗਰਤਾ ਬਖਸ਼ਦੇ ਹੋਏ, ਮਨ ਬਿਰਤੀਆਂ ਜੋੜਦੇ ਹੋਏ ਗੁਰਦੇਵ ਦੇ ਪਾਵਨ ਚਰਨਾਂ ਦੇ ਅੰਦਰ ਇਸ ਸਤਿਗੁਰੂ ਜੀ ਦੇ ਬਖਸ਼ੇ ਹੋਏ ਮੁੱਖ ਵਾਕ ਦੀ ਵਿਚਾਰ ਆਪ ਸਰਵਨ ਕਰਨ ਦੀ ਕਿਰਪਾਲਤਾ ਕਰੋ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਗੁਰਦੇਵ ਦੇ ਪਾਵਨ ਚਰਨਾਂ ਦੇ ਅੰਦਰ ਫਤਿਹ ਬੁਲਾ ਕੇ ਹਾਜ਼ਰੀ ਲਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ, ਅਸਟ ਪਦੀਆਂ ਚੌਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਰਠ ਮਹੱਲਾ ਪਹਿਲਾ, ਸੋਰਠ ਰਾਗ ਦਾ ਨਾਮ ਹੈ। ਇਹ ਬਚਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਪਹਿਲੇ ਘਰ ਦੇ ਅੰਦਰ ਗਾਉਣ ਦੀ ਹਿਦਾਇਤ ਹੈ। ਅਸ਼ਟਪਦੀਆਂ ਤੋਂ ਭਾਵ ਇਸ ਪਾਵਨ ਸ਼ਬਦ ਦੀ ਹੈ ਅੱਠ ਪਦੇ ਹਨ। ਚਾਉ ਤੁਕੀ ਔਰ ਹਰ ਪਦੇ ਦੀਆਂ ਚਾਰ ਚਾਰ ਤੁਕਾਂ ਹਨ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆਂ, ਚਾਉ ਤੁਕੀ, ਚਾਰ ਤੁਕਾਂ ਵਾਲਾ ਇੱਕ ਪਦਾ ਹੈ। ਕੁੱਲ ਅੱਠ ਪਦੇ ਹਨ ਔਰ ਸਤਿਗੁਰੂ ਮਹਾਰਾਜ ਜੀ ਦੀ ਇਸ ਅਸ਼ਟਪਦੀ ਦੇ ਦੋ ਜਿਹੜੇ ਬਚਨ ਹਨ, ਦੋ ਤੁਕਾਂ ਜਿਹੜੀਆਂ ਹਨ ਉਹ ਰਹਾਉ ਦੀਆਂ ਹਨ। ਤੋ ਸਤਿਗੁਰੂ ਮਹਾਰਾਜ ਨੇ ਇਹ ਸਿਰਲੇਖ ਦਿੱਤਾ। ਫਿਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰਤਾ ਪੁਰਖ ਪਰਮੇਸ਼ਵਰ ਇੱਕ ਹਰ ਸ਼ੈ ਦੇ ਅੰਦਰ ਇੱਕ ਰਸ ਵਿਆਪਕ ਹੈ ਔਰ ਉਸ ਦੀ ਪ੍ਰਾਪਤੀ ਪੂਰੇ ਤੇ ਸਦੀਵੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਦੁਗਦਾ ਨਾ ਪੜੋ ਹਰ ਬਿਨ, ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ।
ਦੁਬਿਧਾ ਨਾ ਪੜੋ, ਮੈਂ ਦੁਬਿਧਾ ਦੇ ਅੰਦਰ ਨਹੀਂ ਪੈਂਦਾ, ਭਾਵ ਇੱਕ ਪਰਮਾਤਮਾ ਨੂੰ ਛੱਡ ਕੇ ਮੇਰੇ ਮਨ ਦੇ ਅੰਦਰ ਉਸ ਤੋਂ ਇਲਾਵਾ ਜਿਹੜਾ ਦੂਸਰਾ ਹੈ ਉਹ ਕਦੀ ਆਉਂਦਾ ਨਹੀਂ ਹੈ। ਇਸ ਕਰਕੇ ਹਰ ਬਿਨ ਹੋਰ ਨਾ ਪੂਜੋ, मैं हरी तो बिना किसे होर दी पूजा नहीं करदा, मड़े मसान ना जाई, ना मड़ियां कबरां दे ते ना मसाना दे कदी मैं जांदा हां।
रिसना राच ना पार घर जावा, तृष्णा नाम बुझाई।
तृष्णा दे अधीन तृष्णा राच ना पर घर जावा, तृष्णा दे अधीन मैं मालक नूं त्याग के किसे होर टिकाने ते नहीं जांदा, क्योंकि मेरी जड़ी तृष्णा है, मेरी जड़ी मन दी भुख है, जड़ी मेरी मन दी वेदना है, ए नाम बुझाई, नाम ने दूर कर दिती है।
घर पीतर घर गुरु दिखाया, सहज रते मन पाई।
जिन्ना जीवां नूं सतगुरु ने कृपा करके अपने हिरदे रूपी घर दे अंदर उस करते पुरख मालक दे टिकाने दी सूझ दे दिती है, ऐसे जीव हमेशा मन करके आत्मक अडोलता विच टिके रहिंदे हन।
तू आपे दाना आपे बिना, तू देव है मत साई।
सतगुरु कहिंदे ने मालक तू आप ही दाना है, समझ वाला है, आपे बिना आप ही सब कुछ देखण वाला है, ते आप ही जीव नू ऐसी श्रेष्ठ मत देना है। तो ये जो है ये चार तुकां दा पहला पदा है, क्योंकि अठ पदे हन, इस करके आपां एक एक पदे दियां चार चार तुकां नू पहला अखरी अर्थ करके फिर उस सारे पदे दी जो मूल विचार है वो आपां करनी है। पहले पदे दे अंदर सतगुरु महाराज ने जो बचन लिखे हन कि जिस दे मन दे अंदर उस करते पुरख मालक दी कृपा दे नाल तृष्णा बुझ जाती है, भय मुक जाता है, डर मुक जाता है, लालसा मुक जाती है, ऐसा बंदा एक मालक नू त्याग के एक मालक नू छड़ के थां थां दे उत्ते होर थावां दे उत्ते भटकदा नहीं है। सतगुरु ने बचन लिखे हन, दुविधा ना पड़ो, हर बिन होर ना पूजो, मड़े मसान ना जाई। उस करते पुरख मालक नू छड़ के हर बिन होर ना पूजो, मैं किसे होर दी पूजा नहीं करदा, कोई होर मेरा इष्ट नहीं है, क्योंकि मेरे अंदर किसे तरीके दी मालक नू छड़ के होर कोई दुबदा है ही नहीं है, ते मड़े मसान ना जाई, मड़ी मसाणी दे अंदर भी नहीं जांदा। सतगुरु महाराज ने बाणी दे अंदर सिख नू ये गल दृढ़ कराई, भाई साहिब मेरा एको है, एको है भाई, एको है मेरा मालक, एक परमात्मा है, एक वाहिगुरु है, एक निरंकार है, वो सब तो वड्डा दाता है। गुरा एक दे बुझाई, सबना जिया का एक दाता, सो मैं विसर ना जाई। दद्दा दाता एक है, सब को देवनहार, दिन दे तोट ना आवई, अगनत परे पंडार। ये मन का सिदक है, ये मन का भरोसा है, ये मन का विश्वास है, करन कारण प्रभ एक है। सुखमनी साहब जी की बाणी के अंदर महाराज ने बिल्कुल एक गल स्पष्ट लिख दिती, करन कारण प्रभ एक है, करन वाला कराण वाला एक परमात्मा है, दूसर ना ही न कोई, दूसरा उस तो इलावा है ही नहीं। नानक तिस बलिहार ने, नानक तो उस मालक तो सदा बलिहारी है, उस तो सदके है, उस दी इष्ट उस दी आराधना करता है, उस दी भगती करता है, उस दी सेवा करता है। जल थल मैयल सोए, जेड़ा मेरा मालक जल अंदर थल अंदर मैयल आकाश दे अंदर व्यापक है, वो अकाल पुरख वाहिगुरु एक ऐसी वाहिद शक्ति है जिस नूं सिख त्यौंदा है, जिस दे उत्ते सिख दा सिदक है, सिख दे उत्ते सिख दा विश्वास है। इस तों इलावा होर देवी देवते मड़ियां मसाणा ते कर्मकांडां दे अंदर वहमां भरमां दे अंदर अंध विश्वास दे अंदर सिख नहीं पैंदा। खालसे दी जिहड़ी रहत महाराज ने लिखी, जागत जोत जपै निस बासुर, एक बिना मन नैक ना आनै, पूरन प्रेम प्रतीत सजय व्रत गोर मड़ी मठ भूल ना माने। खालसा की है जड़ा एक जागत जोत दा पुजारी है। जागत जोत जपै निसबासुर एक बिना मन नैक नान है। उसका मन का विश्वास एक तो बिना होर किते नहीं है। पूरन प्रेम प्रतीत सजा है व्रत गोर मड़ी मठ भूल ना मन है। वह भुल के भी व्रतां ते गोरां ते मड़ियां ते मठां ते भुल के भी विश्वास नहीं करता। देखो अज संसारी तौर दे उत्ते जदों असी उस करते पुरख मालक नूं विसार देने आ, मोह ममता विच फसे लोभ दे ग्रस्त तृष्णा दे अधीन असी थां थां ते भटकदे आ। हुण साडी इसे पंजाब दी धरती दे उत्ते ऐसे थां थां दे उत्ते कबरां दे उत्ते मड़ियां मसाणां दे उत्ते मेले लगदे जिथे वड्डी गिनती दे अंदर लोक पहुँचदे ने ते उत्थे जा के समझदे भी अपनियां सुखणां सुखणियां उत्थे जा के दीवे विच तेल पाणा ते उत्थों समझदे ने भी साडे मन दी मुराद पूरी होएगी। पर सतगुरु महाराज ने सिख नूं इह गल दृढ़ कराई कि अपने मन दे अंदर इह गल पक्की कर कि इन्हां थावां दे उत्ते तेरे मन दी भावना नहीं पूरी हो सकदी। इत्थे तां सिर्फ ऐसे ना समझ मानसिक तौर दे उत्ते पछड़े हुए लोक जिन्हां नूं अध्यात्मक सूझ नहीं है, जिन्हां नूं एक परमात्मा दा ज्ञान नहीं है, बस एवें किसी ने किसी थां दे उत्ते कोई गल चला दित्ती, कोई गल चला दित्ती, किसी ने एक गल ओ सुनी, ओ अगों दी अगों अगों दी अगों लोकां दे अंदर प्रचलित हुंदी गई ते लोकां ने उसे प्रचलित गल नूं मन के अपने अपने तौर दे उत्ते उस थां नूं पूजना शुरू कर दिता। जिवें किसी बंदे ने कह दिता भी किसी थां दे उत्ते जाण दे नाल मुंडे ही पैदा होंदे ने ते जे दस बंदियां ने उत्थे जा के सुखना सुखी परमात्मा दे हुक्म दे अंदर अकाल पुरख वाहिगुरु दी रजा दे अंदर संतान होनी है, दसां विचों चारां नूं भी मुंडे हो गए ते उन्हां ने यह समझ लैना कि मैनू इस थां तो यह चीज मिली है। जिहड़ा उस थां ते बैठा उन्हें कोई एहो जी गल सुना देनी भी आ सुआह दी पुड़ी लै जा, आ रख लै जा, सुआह दी पुड़ी विचों चूंडी दुध दे नाल एक चूंडी रोज़ खा लिया कर ते पुड़ी जिहड़ी है ये खा के धागा जिहड़ा वह बांह दे उत्ते बन्न लै ते किसी माड़ी चीज़ नूं हथ नहीं लाणी, जिसने मनसा पूरी हो जाए तो आके भंडारा करना। हुण जिन्हां दी परमात्मा वल्लों, क्योंकि करना वाहिगुरु ने है, करना परमात्मा ने है, जे दसां विचों चारां पंजां नूं भी रब दे हुक्म नाल मुंडा हो गया, उन्हां दा रब ते सिदक, रब ते भरोसा, रब ते विश्वास नहीं बनना, उन्हां दा उस थां नाल बन जाना। जिन्हां दे घर नहीं होया उन्हां ने कहना साध साडी रहत दे अंदर कोई भुल हो गई है। ते इस तरीके दे नाल किसे होर ने जदों देखिया वह दूजा भी उत्थे तुर पिया। इसे तरीके कबरां दे उत्ते रस्से किले खीर चढ़ाण वाले लोगों की बड़ी भीड़ है। वो सारा कुछ इस तरीके है भी बंदा जगत की चाल भेडा चलते के पीछे चले। बंदा जिथे भीड़ देखता, जिथे चार बंदे खड़े देखता, उथे आप भी तुर पैंदा, पर पता कुछ नहीं है। ये सिर्फ भेड़ चाल देखा देखी बंदा असल दे अंदर अपने इष्ट तो खुंझ जाता, पता कुछ नहीं होंदा। भाई गुरदास जी ने एक वार दे अंदर एक गल लिखी, वो कहिंदे भी एक बजुर्ग जिहड़ा ठंडे खूहों नहाए कै, एक बजुर्ग जिहड़ा वो घर आया सिर नंगे, वो नंगे सिर घर आ गया पग भुल के, पग भुल आया घर सिर नंगे। जदों घर आ गया नंगे सिर ते जिहड़ियां घर दियां इस्त्रियां सन वो नंगे सिर उसनू देख के ये मन बैठियां भी शायद कोई बंदा चढ़ाई कर गया। घर विच रन्ना कमलियां दित्ती तुसी देख कुटंगे, भी ये पग नहीं बन्नी। पुराने समय के अंदर मनिया जाता सी भी जे किसी ने पग नहीं बन्नी तो शायद कोई मृतक हो गया, तो वह बैन पाण लग पईआं। रन्ना देख पटंदियां ढाहां मारी होए नसंगे, जदों इस्त्रियां नूं रोंदा देखिया ते जिहड़े घर दे सी ओह वी रोण लग पए।
ਲੋਕ ਸਿਆਪੇ ਆਇਆ ਜੁੜੇ ਬੈਠੇ ਹੋਏ ਪੰਗੇ, ਲੋਕਾਂ ਨੇ ਦੇਖਿਆ ਵੀ ਘਰ ਦੇ ਅੰਦਰ ਰੋਣਾ ਪਿਆ ਹੋਇਆ, ਲੋਕ ਵੀ ਆ ਕੇ ਇਕੱਠੇ ਹੋ ਗਏ ਵੀ ਸ਼ਾਇਦ ਕੋਈ ਇੱਥੇ ਮ੍ਰਿਤਕ ਹੋ ਗਿਆ। ਤੇ ਨਾਇਣ ਪੁੱਛਦੀ ਪਿੱਟਦੀਆਂ ਕਿਸ ਦੇ ਨਾਏ ਅਲਾਣੀ ਸੰਗੇ, ਤੇ ਜਿਹੜੀ ਨੈਣ ਸੀ ਅਲਾਣੀਆਂ ਗਾਣ ਵਾਲੀ, ਉਹ ਕਹਿੰਦੀ ਵੀ ਦੱਸੋ ਮੈਂ ਕਿਹਦੇ ਨਾਂ ਦੀ ਅਲਾਣੀ ਪਾਵਾਂ। ਸਹੁਰੇ ਪੁੱਛੋ ਜਾਏ ਕਿ ਨੂੰਹ ਪੁੱਛੇ ਮੂਆ ਕੌਣ ਪੰਗੇ, ਤੇ ਸਹੁਰੇ ਨੂੰ ਜਾ ਕੇ ਪੁੱਛੋ ਜਦੋਂ ਨੂੰਹ ਨੂੰ ਪੁੱਛਿਆ ਵੀ ਕੌਣ ਮਰ ਗਿਆ, ਤੇ ਉਹ ਕਹਿੰਦੀ ਸਹੁਰੇ ਨੂੰ ਪੁੱਛੋ। ਤੇ ਭਾਈ ਗੁਰਦਾਸ ਜੀ ਕਹਿੰਦੇ ਕਾਵਾਂ ਰੌਲੀ ਮੂਰਖ ਸੰਗੇ, ਇਹ ਮੂਰਖਾਂ ਦਾ ਸਿਰਫ ਕਾਵਾਂ ਰੌਲੀ ਹੈ। ਉਹ ਨੰਗੇ ਸਿਰ ਖੂਹ ਦੇ ਉੱਤੇ ਪੱਗ ਭੁੱਲ ਕੇ ਆ ਗਿਆ ਤੇ ਘਰ ਦੇ ਅੰਦਰ ਵਿਰਲਾਪ ਸ਼ੁਰੂ ਹੋ ਗਿਆ, ਤੇ ਇਹ ਸਮਝ ਲਿਆ ਵੀ ਕੋਈ ਨਾ ਕੋਈ ਚੜ੍ਹਾਈ ਕਰ ਗਿਆ। ਇੱਕ ਨੂੰ ਰੋਂਦਾ ਦੇਖ ਕੇ ਦੂਜਾ ਰੋਣ ਲੱਗ ਪਿਆ, ਦੂਜੇ ਨੂੰ ਰੋਂਦਾ ਦੇਖ ਕੇ ਆਂਢੀ ਗੁਆਂਢੀ ਇਕੱਠੇ ਹੋ ਗਏ, ਨੈਣ ਆ ਗਈ, ਜਦੋਂ ਉਹਨੇ ਅਲਾਣੀਆਂ ਪਾਣੀਆਂ ਸ਼ੁਰੂ ਕੀਤੀਆਂ, ਪੁੱਛਿਆ ਵੀ ਕੌਣ ਮਰਿਆ, ਤੇ ਪਤਾ ਹੀ ਕੋਈ ਨਹੀਂ, ਉਹ ਕਹਿੰਦਾ ਮੈਂ ਤਾਂ ਪੱਗ ਭੁੱਲ ਕੇ ਆਇਆ ਸੀ। ਇਸੇ ਤਰੀਕੇ ਦੇਖੋ ਇਹ ਜਗਤ ਦੀ ਭੇਡ ਚਾਲ ਹੈ, ਇਹਨਾਂ ਥਾਵਾਂ ਦੇ ਉੱਤੇ ਹੈ ਕੁਛ ਨਹੀਂ। ਅਸੀਂ ਡਰ ਨਾਲ ਗ੍ਰਸਤ ਹਾਂ, ਅਸੀਂ ਲੋਭ ਗ੍ਰਸਤ ਹਾਂ, ਸਾਨੂੰ ਜਿੱਥੇ ਕੋਈ ਉਮੀਦ ਦੀ ਕਿਰਨ ਦਿਸਦੀ ਅਸੀਂ ਉੱਥੇ ਭੱਜੇ ਜਾਂਦੇ। ਫਿਰ ਉੱਥੇ ਦੇਖੋ ਅੱਗੋਂ ਹੁਣ ਤਾਂ ਇਹੋ ਜਿਹੇ ਹਾਲਾਤ ਹੋ ਗਏ ਕਿ ਉੱਥੇ ਸ਼ਰਾਬ ਦੇ ਚੜਾਵੇ ਚੜ੍ਹਨੇ ਸ਼ੁਰੂ ਹੋ ਗਏ। ਜਦੋਂ ਸ਼ਰਾਬੀ ਬੰਦਾ ਜਿਹਦੇ ਮਨ ਦੇ ਅੰਦਰ ਇਹ ਆ ਵੀ ਮੈਂ ਸ਼ਰਾਬ ਨਾਲ ਖੁਸ਼ ਹੁੰਦਾ, ਸ਼ਰਾਬ ਨਾਲ ਬੰਦੇ ਦੀ ਸੇਵਾ ਜ਼ਿਆਦਾ ਹੁੰਦੀ, ਤੇ ਹੁਣ ਕਬਰਾਂ ਦੇ ਉੱਤੇ ਵੀ ਸ਼ਰਾਬ ਸੁੱਕਣੀ ਸ਼ੁਰੂ ਕਰਤੀ, ਆਪੇ ਹੀ ਸੁੱਕੀ ਜਾਣਾ, ਆਪੇ ਹੀ ਪੂਰੀ ਕਰੀ ਜਾਣਾ, ਫਿਰ ਆਪੇ ਹੀ ਪੀਵੀ ਜਾਣਾ। ਉੱਥੇ ਹੁਣ ਕਬਰਾਂ ਦੇ ਉੱਤੇ ਸ਼ਰਾਬਾਂ ਦੇ ਦੌਰ ਚੱਲਦੇ, ਵੱਡੀ ਗਿਣਤੀ ਦੇ ਅੰਦਰ ਸ਼ਰਾਬਾਂ ਜਿਹੜੀਆਂ ਚੜ੍ਹਾਈਆਂ ਜਾਂਦੀਆਂ। ਉੱਥੇ ਨਾ ਕੋਈ ਪੁੱਛਣ ਵਾਲਾ ਵੀ ਬਾਬੇ ਦੇ ਸ਼ਰਾਬ ਚੱਲੀ ਹੈ, ਨਕਲੀ ਸ਼ਰਾਬ ਕੱਢਣ ਵਾਲਿਆਂ ਦੀਆਂ ਮੌਜਾਂ ਲੱਗ ਗਈਆਂ। ਉਹ ਬਾਬਿਆਂ ਦੇ ਸ਼ਰਾਬਾਂ ਦੀ ਸ਼ਰਾਬਾਂ ਐਂ ਸ਼ਰਾਬੀ ਟੱਲੀ ਹੋ ਕੇ ਡਿੱਗੇ ਹੁੰਦੇ ਨੇ। ਫਿਰ ਉੱਥੇ ਨਾਲ ਮੇਲੇ ਸ਼ੁਰੂ ਹੋ ਗਏ, ਜੋ ਲੱਚਰ ਕਿਸਮ ਦਾ ਗੀਤ ਸੰਗੀਤ, ਜੋ ਪੰਜਾਬੀ ਸੱਭਿਆਚਾਰ ਦਾ ਸਤਿਆਨਾਸ਼। ਫਿਰ ਉੱਥੇ ਉਹੋ ਜਿਹੇ ਆਪਣੇ ਨੌਜਵਾਨਾਂ ਨੂੰ ਐਸੀ ਸਿਹਤ ਮਿਲਦੀ ਜਿੱਥੇ ਕੋਈ ਚੱਜ ਦੀ ਗੱਲ ਨਹੀਂ, ਜਿੱਥੇ ਕੋਈ ਇਤਿਹਾਸ ਨਹੀਂ, ਜਿੱਥੇ ਕੋਈ ਗੁਰਮਤ ਦੀ ਵਿਚਾਰ ਨਹੀਂ, ਜਿੱਥੇ ਕੋਈ ਗੁਰਮਤ ਦੀ ਰਹਿਣ ਹੀ ਨਹੀਂ। ਲੱਚਰ ਕਿਸਮ ਦਾ ਸੰਗੀਤ ਜਿਹੜਾ ਸੱਭਿਆਚਾਰ ਦੇ ਨਾਂ ਦੇ ਉੱਤੇ ਅੱਜ ਸਾਡੇ ਨੌਜਵਾਨਾਂ ਨੂੰ ਪਰੋਸਿਆ ਜਾ ਰਿਹਾ, ਇਹ ਸਾਡੀ ਅਗਿਆਨਤਾ ਹੈ। ਘੱਟੋ ਘੱਟ ਸਿੱਖ ਜਿਸ ਨੂੰ ਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਇੰਨੀ ਸਪਸ਼ਟ ਹਦਾਇਤ ਦਿੱਤੀ ਹੈ, ਭਾਈ ਤੂੰ ਇੱਕ ਅਕਾਲ ਦਾ ਪੁਜਾਰੀ ਹੈ, ਮੜੀਆਂ ਅਤੇ ਮਸਾਣਾਂ ਦਾ ਨਹੀਂ ਹੈ, ਕਬਰਾਂ ਦਾ ਨਹੀਂ ਹੈ। ਪਿੰਡਾਂ ਦੇ ਅੰਦਰ ਲੋਕਾਂ ਨੇ ਘਰਾਂ ਦੇ ਅੰਦਰ ਕਬਰਾਂ ਬਣਾਈਆਂ, ਅਖੇ ਜੀ ਸ਼ਹੀਦਾਂ ਦੀ ਹੈ। ਉਹ ਬਈ ਸ਼ਹੀਦ ਤਾਂ ਮਾਲਕ ਦੇ ਘਰ ਪ੍ਰਵਾਨ ਹੋ ਗਏ, ਜ਼ਿੰਦਗੀ ਉਹਨਾਂ ਨੇ ਲੇਖੇ ਲਾ ਲਈ, ਰੱਬ ਨਾਲ ਇੱਕ ਮਿਕ ਹੋ ਗਏ, ਅਸੀਂ ਉਹਨਾਂ ਦੀਆਂ ਕਬਰਾਂ ਹੀ ਪੂਜੀ ਜਾਂਦੇ। ਬਾਣੀ ਦੇ ਅੰਦਰ ਮਹਾਰਾਜ ਨੇ ਇਸ ਗੱਲ ਨੂੰ ਸਮਝਾਉਣ ਦੇ ਅੰਦਰ ਕੋਈ ਕਸਰ ਨਹੀਂ ਛੱਡੀ ਕਿ ਜਿਹੜਾ ਸਿੱਖ ਹੈ ਉਹ ਇਹਨਾਂ ਕਬਰਾਂ ਦੇ ਉੱਤੇ, ਇਹਨਾਂ ਮੇਲਿਆਂ ਦੇ ਉੱਤੇ, ਇਹਨਾਂ ਸੁੱਖਣਾਂ ਦੇ ਉੱਤੇ, ਇਹਨਾਂ ਦੀਵਿਆਂ ਵਿੱਚ ਤੇਲ ਪਾਉਣ ਨਹੀਂ ਜਾਂਦਾ, ਸਗੋਂ ਅਸਲ ਦੇ ਅੰਦਰ ਆਪਾਂ ਆਪਣੀਆਂ ਜੜ੍ਹਾਂ ਵਿੱਚ ਤੇਲ ਪਾਈ ਜਾਂਦੇ। ਸਿੱਖੀ ਜੀਵਨ ਦੀਆਂ ਜੜ੍ਹਾਂ ਵਿੱਚ ਤੇਲ ਪਾਉਂਦੇ ਜਦੋਂ ਅਸੀਂ ਕਬਰ ਦੇ ਉੱਤੇ ਜਾ ਕੇ ਦੀਵੇ ਵਿੱਚ ਤੇਲ ਪਾਉਂਦੇ ਹਾਂ। ਮਹਾਰਾਜ ਨੇ ਬਿਲਕੁਲ ਇਹ ਗੱਲ ਸਪਸ਼ਟ ਕਰ ਦਿੱਤੀ, ਦੁਬਿਧਾ ਨਾ ਪੜੋ, ਹਰ ਦਿਨ ਹੋਰ ਨਾ ਪੂਜੋ, ਮੜੇ ਮਸਾਣੇ ਨਾ ਜਾਈ। ਮੈਂ ਕਿਸੇ ਦੇਵਤੇ ਨੂੰ ਨਹੀਂ ਪੂਜਦਾ। ਲੋਕਾਂ ਨੇ ਸੂਰਜ ਦੀ ਪੂਜਾ ਕਰਨੀ ਸ਼ੁਰੂ ਕਰਤੀ, ਚੰਦਰਮਾ ਦੀ ਸ਼ੁਰੂ ਪੂਜਾ ਕਰਤੀ, ਇੰਦਰ ਦੀ ਪੂਜਾ ਕਰਤੀ, ਸੱਪਾਂ ਦੀ ਪੂਜਾ ਕਰਤੀ। ਚੀਨ ਵਿੱਚ ਲੋਕ ਸੱਪ ਖਾਂਦੇ, ਇੱਥੇ ਸੱਪ ਪੂਜੇ ਜਾਂਦੇ, ਅਖੇ ਗੁੱਗਾ ਜੀ ਗੁੱਗਾ, ਉਹ ਸੱਪਾਂ ਦਾ ਪੀਰ ਬਣਾ ਦਿੱਤਾ ਅਤੇ ਸੱਪ ਦੀ ਪੂਜਾ ਸ਼ੁਰੂ ਕਰਤੀ। ਸੱਪ ਤੋਂ ਡਰ ਲੱਗਿਆ, ਸੱਪ ਦੀ ਪੂਜਾ ਸ਼ੁਰੂ ਕਰਤੀ। ਬੱਦਲ ਦੀ ਲੋੜ ਸੀ, ਇੰਦਰ ਦੇਵਤੇ ਦੀ ਪੂਜਾ ਕਰ ਲਈ। ਦਿਨ ਦੀ ਰੌਸ਼ਨੀ ਨੂੰ ਸੂਰਜ ਨੂੰ ਸਮਝ ਨਹੀਂ ਸਕਿਆ, ਸੂਰਜ ਨੂੰ ਦੇਵਤਾ ਬਣਾ ਦਿੱਤਾ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੀ ਪੈਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ। ਅਸੀਂ ਸੂਰਜ ਨੂੰ ਨਮਸਕਾਰ ਨਹੀਂ ਕਰਦੇ, ਪਰਮਾਤਮਾ ਦੇ ਹੁਕਮ ਦੇ ਅੰਦਰ, ਵਾਹਿਗੁਰੂ ਦੀ ਕੁਦਰਤ ਦੇ ਅੰਦਰ ਸੂਰਜ ਚੰਦਰਮਾ ਉਸ ਮਾਲਕ ਨੇ ਬਣਾਏ ਹੈ, ਅਹਿਮ ਹਿੱਸਾ ਨੇ। ਦਰਿਆਵਾਂ ਨਦੀਆਂ ਨਾਲੇ ਇਹ ਮਾਲਕ ਦੀ ਕੁਦਰਤ ਹੈ, ਉਸ ਨੂੰ ਸੰਭਾਲਣਾ ਚਾਹੀਦਾ। ਆ ਦਿਲ ਹੈ, ਦਿਮਾਗ ਹੈ, ਗੁਰਦਾ, ਇਹ ਸਾਡੇ ਸਰੀਰ ਦਾ ਇੰਪੋਰਟੈਂਟ ਅੰਗ ਹੈ। ਹੁਣ ਅਸੀਂ ਦਿਲ ਦੀ ਪੂਜਾ ਥੋੜ੍ਹਾ ਕਰਦੇ, ਦਿਮਾਗ ਦੀ ਪੂਜਾ ਥੋੜ੍ਹਾ ਕਰਦੇ ਹਾਂ। ਇਹ ਵੀ ਪਰਮਾਤਮਾ ਬ੍ਰਹਿਮੰਡ ਅਤੇ ਪਿੰਡ ਦੇ ਅੰਦਰ ਆਪਣੀ ਬਣਾਈ ਹੋਈ ਕੁਦਰਤ ਦੇ ਅੰਦਰ ਵਿਆਪਕ ਹੈ। ਅਸੀਂ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਸ ਮਾਲਕ ਨੂੰ ਨਮਸਕਾਰ ਕਰਦਾ। ਕਈ ਕਹਿੰਦੇ ਜੀ ਜੇ ਤੁਸੀਂ ਸੂਰਜ ਨੂੰ ਦੇਵਤਾ ਨਹੀਂ ਮੰਨਦੇ ਫਿਰ ਸੂਰਜ ਦੀ ਰੌਸ਼ਨੀ ਨੂੰ ਨਾ ਲਓ, ਪਵਨ ਨੂੰ ਨਹੀਂ ਦੇਵਤਾ ਮੰਨਦੇ ਫਿਰ ਪਵਨ ਨਾ ਲਓ। ਦੇਖੋ ਅਸੀਂ ਉਸ ਨੂੰ ਇਸ ਮਾਲਕ ਦੀ ਕੁਦਰਤ ਸਮਝਦੇ ਹਾਂ, ਮਾਲਕ ਦਾ ਸ਼ੁਕਰਾਨਾ ਕਰਦੇ ਹਾਂ, ਮਾਲਕ ਦੀ ਬੰਦਗੀ ਕਰਦੇ ਹਾਂ, ਮਾਲਕ ਦੇ ਗੁਣ ਗਾਉਂਦੇ। ਇਹ ਚੀਜ਼ਾਂ ਮਾਲਕ ਦੀਆਂ ਪੈਦਾ ਕੀਤੀਆਂ ਹੋਈਆਂ, इस करके सिख ने नमस्कार की, नमस्कार गुरदेव कहो सतनाम जिस मंत्र सुनाया, भवजल विच्चों कढ के मुक्त पदार्थ माहे समाया। असी नमस्कार करदे परमात्मा नू, वाहिगुरु नू, जिस दे एडे वड्डे ब्रह्मांड दे अंदर कई सूरज ने, कई चंद्रमा ने, कई धरतियां ने। इस करके सिख दा इष्ट ना कोई दैवी शक्ति है, सिख दा इष्ट ना कोई मड़ी मसाणी है, ना कोई कबर है, सिख दा इष्ट ना कोई दुनियावी तौर दे उत्ते देवी देवता है। हों तो एक रमैया लहो आन देव बदलैवन दे हो, शिव शिव करते जो नर त्यावै, बरद चरे डरू टमकार, महामाई की पूजा करे नर से नार होए अवतर। भगत नामदेव जी कहते, मैं तो एक मालक का उपासक हाँ, एक वाहगुरु की पूजा फिर सानू महाराज ने लाया। इस करके सतगुरु सच्चे पातशाह जी कहते हैं, जिस बंदे दे मन के अंदर तृष्णा नहीं है, जिस बंदे दे मन के अंदर कोई डर नहीं है, जिस मन के अंदर कोई लालच नहीं है, ऐसा बंदा अपनी जिंदगी दे अंदर सिर्फ एक परमात्मा दे उत्ते यकीन रखता, सिर्फ एक परमात्मा दे उत्ते भरोसा रखता। सतगुरु महाराज ने जिहड़े बचन लिखे, साहिब मेरा एको है, एको है भाई एको है। आओ महाराज की इस पंक्ति एक बार रल के पढ़िए, ताकि अपने मन के अंदर यह गल पक्की हो जाए, तो असी एक साहिब नू छड़ के किते भी ना जाइए। एको है भाई एको है, एको है भाई एको है। एको है भाई एको है, एको है भाई एको है। साहिब मेरा एको है, साहिब मेरा एको है। साहिब मेरा एको है, साहिब मेरा एको है। हाँ जी,
मन बैराग रतो बैरागी, शब्द मन विद्या मेरी माई।
हे मेरी माई, ए मेरी माता, गल नू करन दा एक ढंग है, कदी माई नू संबोधन, कदी भाई नू संबोधन, ए एक वार्तालाप करन दा, क्योंकि बाणी जिहड़ी है टैक्सट नहीं है। बाणी एक जीवंदी जागदी सानू जीवन दे अंदर करन वास्ते वरतारा है। ए महाराज ने मालक दे नाल गलबात रूप दे अंदर ए शब्द लिखिया है, क्योंकि बाणी सिर्फ ये नहीं है भी कोई सिद्धांतां दा मुजस्मा, सिद्धांतां दे केंद्रित है। बाणी एक जीवंदी जागदी साडी जिंदगी दे वास्ते, साडे लाइफ नाल जुड़ के मालक नाल जुड़न दा एक साधन है। ते सतगुरु गुरु नानक देव जी महाराज कहिंदे हन, मन विद्या मेरी माई, जिस दा मेरी माता, मन शब्द नाल विन्निया गया। विद्या तो भाव जिहड़ा विन्निया गया, जिवें तीर सीने विच लगदा, तीर सीने नूं विन्न दिंदा, गोली सीने विच लगदी, गोली सीने नूं विन्न दिंदी है। इसे तरीके जिस दा मन शब्द नाल विन्निया गया, ए टिकाने ते लगा, जिदे अंदर मानसिक तौर दे उत्ते उस करते पुरख मालक दी सिफत सलाह दा तीर ऐसा वजा कि होमे जिहड़ी उह बिनस गई। मन बेदिया चरण, मन बेदिया उस मालक दे चरणा दे नाल, उस करते पुरख मालक दे नाल जिदा मन बिनिया गया। सतगुरु कहिंदे ने, मन बैराग रतो बैरागी, जिस दा मन बिनिया गया उस दे मन दे अंदर सच्चा बैराग पैदा हो गया, उस दे मन दे अंदर इन्हां चीज़ां दे बंधना तो मुक्ति पैदा हो गई, और उस नूं अपने मन दे अंदर परमात्मा दी सच्ची प्रीत दा रंग लग गया।
अंतर जोत निरंतर बाणी, साचे साहिब स्यों लिव लाई।
उच्चारण करो जी सतनाम श्री वाहे। अंतर जोत निरंतर बाणी, जिहदा मन विन्निया गया, जिदे मन दे अंदर बैराग पैदा हो गया, सतगुरु कहिंदे ने उस दे अंदर करते पुरख मालक दी जोत दा प्रकाश हो जांदा, और उस मालक दी सिफत सलाह वाली बाणी दी जिहड़ी रौं है उह लगातार चल पैंदी है। उहदा मन हमेशा मालक दी सिफत सलाह दे अंदर लगा रहिंदा है, उस दी लिव जड़ी है उस साचे साहिब स्यों लिव लाई उस सच्चे साहिब नाल उस दी लिव लग जांदी है।
रहाओ असंख बैरागी कहे बैराग सो बैरागी जे खसम पावे।
फिर ये दूसरा पदा जड़ा है वह आरंभ हो रहा है। सतगुरु कहिंदे ने ऐसे असंखा लोग हन जो अपने आप नू बैरागी कहिंदे हन। असंख बैरागी तां है बैरागी सो सतगुरु कहिंदे ने असल दे अंदर वह बैरागी है जे खसमे पावे जेड़ा मेरे खसम नू पाउंदा है।
हिरदय शब्द सदा पै रचया गुर की कार कमावे।
वह बैरागी है जिस दे हिरदे दे अंदर उस अकाल पुरख वाहेगुरु का शब्द वस जाता है सदा उस मालक दे भौ दे अंदर उसका मन रखिया जाता है और जेड़ा गुर की कार कमावे गुरु की दसी हुई कार कमाउंदा है।
एको चेता मनुआ ना डोला तावत वर्ज रहावे।
ऐसा जीव एको चेता एक मालक नू सिमरदा है मनुआ ना डोला और माया दे प्रभाव दे अंदर ऐसे जीव दा जड़ा हिरदा है वह डोलदा नहीं है। तावत वर्ज रहावे अपने तामदे हुए मन नू ओ जीव शब्द दी बरकत नाल वर्ज लेंदा है रोक लेंदा है।
सहज माता सदा रंग राता साचे के गुण गावे।
ऐसा जीव सतगुरु कहिंदे ने आत्मक अडोलता दे अंदर टिक के उस मालक दे नाम विच रंगिया हुंदा है। सहजे माता सदा रंग राता सदा उस दे प्रेम दे रंग विच रंगिया हुंदा साचे के गुण गावे ते सच्चे नाम दी सच्चे परमात्मा दे गुण गाउंदा। हुण इस चार पंक्तियां वाले पदे दे अंदर महाराज ने बैरागी दी गल कीती है। आम तौर दे उत्ते मन्निया जांदा वी जिहड़ा बंदा घर गृहस्थी दा त्याग करके धियां पुत्तरां दा त्याग करके घर धंदे दा त्याग करके जंगलां दे अंदर चला जांदा बैरागी हो जांदा त्यागी हो जांदा ऐसा बंदा परमात्मा नूं प्राप्त कर लैंदा। पर सतगुरु महाराज ने इहो जे बैराग नूं और इहो जे त्याग नूं प्रवान नहीं कीता। सतगुरु महाराज ने आखिया भी असल दे अंदर बैरागी बंदा वह है। देखो माधो दास बैरागी सी बाबा बंदा सिंह बहादुर पहला अपने जीवन दे अंदर जितनी देर तक गुरु गोबिंद सिंह महाराज उसनू नहीं सन मिले वह बैरागी और रिद्धियां सदियां विच पै गया वह घर घाट छड़ के जाके डेरा बना लिया। पर कलगीधर पातशाह धन गुरु गोबिंद सिंह महाराज ने उस माधो दास नू जाके सच्चा बैराग दसिया। सच्चा बैराग यह है बंदा अपने मन दे अंदर मौत की असलीयत नू होंद नू प्रवान कर लवे ये समझ ले कि यह साग संबंध ठीक है मिथ्या ने यह भज दौड़ मिथ्या है पर फिर सच की भज दौड़ तो करे ना। जे झूठ नू त्यागया ते सच नू समर्पित नहीं होया फिर कादा त्याग है फिर तो उदासी है फिर तो निराशा है। कई बंदे निराशा नू त्याग समझ लेंदे ने कई बंदे ढेंदी कला नू त्याग समझ लैंदे बई ये संसार जिहड़ा ये झूठ है इहनू छड्ड देने दे जिहड़े मुक्ति है। महाराज ने आखिया संसार झूठ नहीं है परमात्मा की बनाई खेड है इस संसार के अंदर धर्म नू कमा जे मरना सच्चाई है तो मरण का भाव कढ तो फिर जिंदगी सच ली ला। मरण नू देख के त्यागी हो जाना उदास हो जाना निराश हो जाना जिवें गुरु अर्जन देव जी महाराज की शहादत तो बाद गुरु हरगोबिंद साहब महाराज जदों गुरता गद्दी दे उत्ते बैठे परसों आप जी नू सिंह साहब ज्ञानी जगतार सिंह जी ने श्री गुरु ग्रंथ साहब महाराज जी के गुरता गद्दी संबंध में इतिहास सरवण कराया तो गुरु हरगोबिंद साहब महाराज ने सिखा के अंदरों ये जिहड़ी निराशा है कितने ना आ जाए यह ढेंदी कला ना कितने आ जाए। गुरु अर्जन देव जी महाराज की शहादत तो बाद सतगुरु महाराज ने उन्होंने अंदर चढ़ती कला भरन वास्ते उन्होंने अंदर जोश से जज्बा भरन वास्ते उन्होंने अंदर यह गल भरन वास्ते कि मौत तो डरन की लोड़ नहीं है जे सच्चे अर्था के अंदर जिंदगी मिल जाए मौत भी एक आनंद है। महाराज ने उस वेले आख्या सी अज तो मेरी भेटा चंगे शस्त्र ते चंगे घोड़े हन चंगियां जवानियां हन जे गुरु की खुशी लैनी है तो जंगलों में जाओ घोड़ सवारी करो कसरतां करो गतके खेडो तुहाडी ते मेरी नहीं सारे संसार की जिहड़ी ठंडक खो ली गई है ਇਹ ਤਲਵਾਰ ਉਤਨੀ ਦੇਰ ਤੱਕ ਚੱਲਦੀ ਰਹੇਗੀ ਜਿਤਨੀ ਦੇਰ ਤੱਕ ਜ਼ਾਲਮ ਦੀ ਜ਼ੁਲਮ ਦੀ ਤਲਵਾਰ ਚੱਲਣੀ ਬੰਦ ਨਾ ਹੋ ਜਾਏ। ਸਤਿਗੁਰੂ ਮਹਾਰਾਜ ਨੇ ਆਖਿਆ ਸੀ ਇਸ ਜੀਵਨ ਦੇ ਅੰਦਰ ਚੰਗੀ ਜਵਾਨੀ ਉਹ ਹੈ ਜਿਹੜੀ ਕੌਮ ਦੇ ਲੇਖੇ ਲੱਗੇ, ਜਿਹੜੀ ਧਰਮ ਦੇ ਲੇਖੇ ਲੱਗੇ। ਮੌਤ ਤੋਂ ਡਰ ਇਸ ਕਰਕੇ ਆਉਂਦਾ ਕਿ ਜ਼ਿੰਦਗੀ ਦਾ ਰਸ ਅਸੀਂ ਮਾਣਿਆ ਨਹੀਂ। ਘਬਰਾਹਟ ਇਸ ਕਰਕੇ ਹੁੰਦੀ ਹੈ ਕਿ ਮੰਜ਼ਿਲ ਦੂਰ ਦਿਸਦੀ ਹੈ। ਉਸ ਕਰਤੇ ਪੁਰਖ ਮਾਲਕ 'ਤੇ ਭਰੋਸਾ ਰੱਖੋਗੇ, ਵਾਹਿਗੁਰੂ ਦੀ ਬੰਦਗੀ ਵਿੱਚ ਜੁੜੇ ਹੋਏ ਬੰਦੇ ਨੂੰ ਮੌਤ ਤੋਂ ਕੋਈ ਡਰ ਨਹੀਂ ਹੈ, ਉਸ ਨੂੰ ਮੌਤ ਵੀ ਆਨੰਦ ਮਹਿਸੂਸ ਹੁੰਦੀ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਸੀ ਤੁਸੀਂ ਇਹ ਨਾ ਸਮਝਿਓ ਤੁਸੀਂ ਥੋੜ੍ਹੇ ਹੋ, ਤੁਸੀਂ ਸਾਰੇ ਸੋਮਿਆਂ ਦੀ ਨਿਆਈ ਹੋ, ਸਾਰੇ ਦਰਿਆ ਸੋਮਿਆਂ ਵਿੱਚੋਂ ਨਿਕਲਦੇ ਹਾਂ, ਇਕੱਠੇ ਹੋ ਕੇ ਵਗੋਗੇ ਤੇ ਹੜ੍ਹ ਆ ਜਾਏਗਾ, ਇੱਕ ਨਿੱਕੀ ਜਿਹੀ ਤੀਲੀ ਸਾਰੇ ਜੰਗਲ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ, ਤੁਸੀਂ ਤਾਂ ਫਿਰ ਵੀ ਇਨਸਾਨ ਹੋ ਜਿਨ੍ਹਾਂ ਦੇ ਕਾਲਜੇ ਨੂੰ ਹੁਣੇ ਹੀ ਤਵੀ ਦੇ ਉੱਤੇ ਰਾੜਿਆ ਗਿਆ। ਇਹ ਜਜ਼ਬਾ ਸੀ। ਮੌਤ ਨੂੰ ਦੇਖ ਕੇ, ਮੁਸੀਬਤ ਨੂੰ ਦੇਖ ਕੇ ਡਰਨ ਵਾਲਾ ਬੰਦਾ ਸਿੱਖ ਨਹੀਂ ਹੈ, ਉਸ ਨਾਲ ਮੁਕਾਬਲਾ ਕਰਨ ਵਾਲਾ ਸਿੱਖ ਹੈ। ਮਹਾਰਾਜ ਨੇ ਸਾਨੂੰ ਮੁਸ਼ਕਲਾਂ ਤੋਂ ਡਰਾਇਆ ਨਹੀਂ, ਮੁਸ਼ਕਲਾਂ ਦਾ ਮੁਕਾਬਲਾ ਕਰਨਾ ਸਿਖਾਇਆ, ਗ੍ਰਸਥ ਤੋਂ ਭਜਾਇਆ ਨਹੀਂ, ਗ੍ਰਸਥ ਵਿੱਚ ਰਹਿ ਕੇ ਬੰਦਗੀ ਕਰਨਾ ਸਿਖਾਇਆ, ਕੰਮ ਧੰਦੇ ਕਰਨ ਦਾ ਤਿਆਗੀ ਨਹੀਂ ਬੁਲਾਇਆ, ਕੰਮ ਧੰਦੇ ਕਰਦਿਆਂ ਹੋਇਆਂ ਕਮਲ ਵਾਂਗੂ ਨਿਰਲੇਪ ਰਹਿ ਕੇ ਜਗਤ ਵਿੱਚ ਜੀਣਾ ਸਿਖਾਇਆ। ਅਸਲ ਵੈਰਾਗੀ ਉਹੀ ਹੈ, ਉਹ ਵੈਰਾਗੀ ਨਹੀਂ ਹੈ ਜਿਹੜਾ ਸੰਸਾਰ ਛੱਡ ਕੇ ਭੱਜ ਜਾਏ। ਮਹਾਰਾਜ ਨੇ ਆਖਿਆ ਕਮੀਆਂ ਨੂੰ ਤੁਸੀਂ ਕੌਮ ਦੀ ਉਸਾਰੀ ਵੇਲੇ ਇੱਟਾਂ ਦਾ ਕੰਮ ਕਰਦੇ ਹੋ, ਕੁਵੇਲੇ ਦੇ ਗੀਤਾਂ ਨੂੰ ਛੱਡੋ, ਹੁਣ ਉਹ ਇਤਿਹਾਸ ਸੁਣਾਓ ਜਿਸ ਇਤਿਹਾਸ ਨੂੰ ਸੁਣ ਕੇ ਲੋਕ ਕੱਪੜਿਆਂ ਵਾਂਗੂ ਖੱਲਾਂ ਉਤਾਰਨ ਨੂੰ ਤਿਆਰ ਹੋ ਜਾਣ, ਧਰਮ ਦੀ ਬਲਦੀ ਹੋਈ ਸ਼ੰਮਾਂ ਦੇ ਉੱਤੇ ਪਰਵਾਨਿਆਂ ਵਾਂਗੂ ਆਪਣਾ ਆਪ ਕੁਰਬਾਨ ਕਰਨ, ਸ਼ਹੀਦਾਂ ਦਾ ਉਹ ਇਤਿਹਾਸ ਸੁਣਾਓ ਜਿਹਦੇ ਨਾਲ ਖੂਨ ਖੌਲ ਉੱਠੇ ਅਤੇ ਇਹ ਮਿਧਿਆ ਹੋਇਆ ਪੰਜਾਬ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ। ਮਹਾਰਾਜ ਨੇ ਨਿਰਾਸ਼ ਨਹੀਂ ਕੀਤਾ, ਮਹਾਰਾਜ ਨੇ ਦੋ ਤਲਵਾਰਾਂ ਪਾਈਆਂ, ਮਹਾਰਾਜ ਨੇ ਢਾਡੀਆਂ ਦੀਆਂ ਵਾਰਾਂ ਆਰੰਭ ਕੀਤੀਆਂ, ਤੁਹਾਡੀਆਂ ਸੁਰਾਂ ਕੌਮ ਨੂੰ ਵੰਗਾਰਨ, ਤੁਹਾਡੀ ਗੱਜ ਦੇ ਘੁੰਗਰੂ ਮਨ ਦੇ ਅੰਦਰ ਕਰਤੇ ਪੁਰਖ ਮਾਲਕ ਦੀ ਬਖਸ਼ਿਸ਼ ਨਾਲ ਕੁਰਬਾਨੀ ਦਾ ਚਾਹ ਪੈਦਾ ਕਰਨ। ਇਹ ਸੀ ਜਜ਼ਬਾ, ਇਹ ਸੀ ਵੈਰਾਗੀ। ਜਦੋਂ ਬੰਦਾ ਸਿੰਘ ਬਹਾਦਰ ਬਣਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਤੂੰ ਪੰਜਾਬ ਜਾ, ਪੰਜਾਬ ਜਾ ਕੇ ਉਹਨਾਂ ਜ਼ਾਲਮਾਂ ਦੀ ਸੁਧਾਈ ਕਰ, ਤੇ ਫਿਰ ਕਿਵੇਂ ਬੰਦਾ ਸਿੰਘ ਬਹਾਦਰ ਨੇ ਆ ਕੇ ਸਰਹੰਦ ਦੀ ਇੱਟ ਨਾਲ ਲਿੱਟ ਖੜਕਾਈ? ਉਹ ਵੈਰਾਗੀ ਸੀ ਕਿਸੇ ਵੇਲੇ ਦਾ। ਸਮਾਣਾ, ਸਡੌਰਾ, ਕਪੂਰੀ ਜਿੱਤਾਂ ਪ੍ਰਾਪਤ ਕੀਤੀਆਂ, 14 ਮਈ ਨੂੰ ਅਸੀਂ ਸਰਹੰਦ ਫਤਿਹ ਦਿਵਸ ਮਨਾਇਆ, ਉਹਨਾਂ ਜ਼ਾਲਮਾਂ ਨੂੰ ਸੋਧਿਆ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸਮਾਣੇ ਦੇ ਜਲਾਦਾਂ ਨੇ ਸ਼ਹੀਦ ਕੀਤਾ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਦਾ ਸਿੱਕਾ ਚਲਾਇਆ। ਕਿਸੇ ਵੇਲੇ ਉਹ ਵੈਰਾਗੀ ਸੀ, ਕਿਸੇ ਵੇਲੇ ਉਹ ਤਿਆਗੀ ਸੀ, ਪਰ ਸੱਚਾ ਵੈਰਾਗੀ ਗੁਰੂ ਸਾਹਿਬ ਨੇ ਬਣਾਇਆ, ਜਿਹੜਾ ਸੂਰਮਾ ਹੈ, ਜਿਹੜਾ ਜੂਝਦਾ, ਜਿਹੜਾ ਸੰਘਰਸ਼ ਕਰਦਾ ਦੁਨੀਆਂ ਦੇ ਅੰਦਰ, ਜਿਹੜਾ ਸੱਚ ਦਾ ਜੀਵਨ ਜਿਉਂਦਾ ਅਤੇ ਸੱਚ ਲਈ ਮਰਦਾ। ਸਤਿਗੁਰੂ ਕਹਿੰਦੇ ਨੇ ਉਹ ਅਸਲ ਦੇ ਅੰਦਰ ਵੈਰਾਗੀ ਹੈ।
ਮਨੁਆ ਪਾਉਣ ਬਿੰਦ ਸੁਖ ਵਾਸੀ, ਨਾਮ ਵਸੈ ਸੁਖ ਪਾਈ।
ਮਨੁਆ ਪਾਉਣ, ਇਹ ਜਿਹੜਾ ਸਾਡਾ ਮਨੁਆ ਹੈ, ਹਿਰਦਾ ਹੈ, ਇਹ ਪਵਨ ਦੀ ਤਰ੍ਹਾਂ ਚੰਚਲ ਹੈ, ਇਹ ਹਵਾ ਦੀ ਤਰ੍ਹਾਂ ਚੰਚਲ ਹੈ। ਮਨ ਪਵਨੇ ਸੁਖ ਬਣਿਆ, ਕਿਛ ਯੋਗ ਪ੍ਰਾਪਤ ਗਣਿਆ, ਇਹ ਮਨ ਪਵਨ ਦੀ ਨਿਆਈ ਹੈ। ਮਹਾਰਾਜ ਕਹਿੰਦੇ ਮਨੁਆ ਪਾਉਣ ਬਿੰਦ ਸੁਖ ਵਾਸੀ, ਨਾਮ ਵਸੈ ਸੁਖ ਪਾਈ। ਪਰ ਇਹ ਪਵਨ ਵਰਗਾ ਚੰਚਲ ਮਨ ਜਿਸ ਦੇ ਹਿਰਦੇ ਦੇ ਅੰਦਰ ਨਾਮ ਵਸ ਜਾਂਦਾ, ਜਿਹਦੇ ਹਿਰਦੇ ਦੇ ਅੰਦਰ ਨਾਮ ਦ੍ਰਿੜ ਹੋ ਜਾਂਦਾ, ਉਹ ਅਡੋਲ ਹੋ ਜਾਂਦਾ। ਪਵਨ ਗਮਨ ਜੈਸੇ ਗੁੱਡੀਆ ਉਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਡੋਰ ਕੀ ਮਰੋੜ ਜੈਸੇ ਲੱਟੂਆ ਫਿਰਤ ਰਹੇ, ਤਾਉ ਹਾਉ ਮਿਟੈ ਗੁਰ ਕਰ ਹੈ ਤਕਤ ਹੈ। ਕੰਚਨ ਅਸ਼ੁੱਧ ਜਿਉਂ ਕੁਠਾਰੀ ਠਹਿਰਾਤ, ਨਹੀਂ ਸ਼ੁੱਧ ਪਏ ਨਿਹ ਚਲ ਸ਼ਬ ਕੇ ਸ਼ਕਤ ਹੈ। ਦੁਰਮਤ ਦੁਬਿਧਾ ਭ੍ਰਮਤ ਫਿਰੈ, ਚਤੁਰ ਕੰਟ ਗੁਰਮਤ ਟੇਕ ਏਕ ਮਾਉਣ ਨਾ ਬਕਤ ਹੈ। ਹਵਾ ਹੋਵੇ ਤੇ ਗੁੱਡੀ ਉੱਡਦੀ, ਹਵਾ ਨਾ ਹੋਵੇ ਤੇ ਗੁੱਡੀ ਨਹੀਂ ਉੱਡਦੀ। ਡੋਰੀ ਦੀ ਮਰੋੜ ਨਾਲ ਲਾਟੂ ਘੁੰਮਦਾ, ਮਰੋੜ ਮੁੱਕ ਜਾਏ ਲਾਟੂ ਬਹਿ ਜਾਂਦਾ। ਕੰਚਨ ਅਸ਼ੁੱਧ ਹੋਵੇ ਤੇ ਕੁਠਾਰੀ ਦੇ ਅੰਦਰ ਠਹਿਰਦਾ ਨਹੀਂ ਹੈ, ਜਦੋਂ ਸ਼ੁੱਧ ਹੋ ਜਾਏ ਤਾਂ ਟਿਕ ਜਾਂਦਾ। ਜਦੋਂ ਦੁਰਮਤ ਦੁਬਿਧਾ ਬਿਨਸ ਜਾਂਦੀ ਹੈ, ਗੁਰੂ ਦੀ ਕਿਰਪਾ ਨਾਲ ਨਾਮ ਮਨ ਦੇ ਅੰਦਰ ਵਸ ਜਾਂਦਾ ਹੈ, ਇਹ ਪਵਨ ਵਰਗਾ ਮਨ ਜਿਹੜਾ ਹੈ ਇਹ ਨਿਜ ਸੁੱਖ ਦੇ ਅੰਦਰ ਟਿਕ ਜਾਂਦਾ ਹੈ।
ਜਿਹਬਾ ਨੇਤਰ ਸੋਤਰ ਸੱਚ ਰਾਤੇ, ਜਲ ਬੂਝੀ ਤੁਜੈ ਬੁਝਾਈ।
ਸਤਿਗੁਰੂ ਕਹਿੰਦੇ ਨੇ ਫਿਰ ਜਿਹਬਾ ਨੇਤਰ ਸਰੋਤ ਸੱਚ ਰਾਤੇ, ਇਹ ਸੱਚੇ ਨਾਮ ਵਿੱਚ ਰਤੇ ਜਾਂਦੇ ਹਨ ਤੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅਜਗਨ ਹੈ, ਜਲ ਬੂਝੀ, ਉਹ ਜਲ ਬੁਝਣ ਜਾਂਦੀ ਹੈ ਤੇ ਤੁਝੇ ਬੁਝਾਈ। ਮਾਲਕ ਤੂੰ ਆਪ ਹੀ ਇਹ ਜਿਹੜਾ ਹੈ ਅਗਨ ਬੁਝਾਉਂਦਾ ਹੈ।
ਆਸ ਨਿਰਾਸ ਰਹਿ ਬੈਰਾਗੀ, ਨਿਜ ਘਰ ਤਾੜੀ ਲਾਈ।
ਐਸੇ ਗੁਰਮੁਖ ਪੁਰਸ਼ ਸਤਿਗੁਰੂ ਕਹਿੰਦੇ ਨੇ ਆਸਾ ਵਿੱਚ ਨਿਰਾਸ਼ ਹੁੰਦੇ ਹਨ, ਸੰਸਾਰ ਵਿੱਚ ਉਪਰਾਮ ਰਹਿੰਦੇ ਹਨ, ਮਨ ਕਰਕੇ ਸੰਸਾਰ ਦੀਆਂ ਆਸਾਵਾਂ ਤੋਂ ਮੁਕਤ ਰਹਿੰਦੇ ਹਨ, ਔਰ ਉਹਨਾਂ ਦੀ ਸੁਰਤ ਜਿਹੜੀ ਹੈ ਉਹ ਨਿਜ ਘਰ ਮਾਲਕ ਦੇ ਨਾਲ ਜੁੜੀ ਰਹਿੰਦੀ ਹੈ।
ਭਿਖਿਆ ਨਾਮ ਰੱਜੇ ਸੰਤੋਖੀ ਅੰਮ੍ਰਿਤ ਸਹਿਜ ਪਿਆਈ।
ਗੁਰੂ ਦੇ ਕੋਲੋਂ ਜਿਹੜੀ ਸੰਤੋਖ ਰੂਪੀ ਭਿਖਿਆ ਮਿਲਦੀ ਹੈ, ਗੁਰੂ ਦੇ ਕੋਲੋਂ ਜਿਹੜੀ ਨਾਮ ਦੀ ਬਰਕਤ ਨਾਲ ਜ਼ਿੰਦਗੀ ਦੇ ਅੰਦਰ ਸੰਤੋਖ ਆਉਂਦਾ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਵ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਇਹ ਗੁਰੂ ਕੋਲੋਂ ਜਿਸ ਨੂੰ ਸੰਤੋਖ ਦੀ ਦਾਤ ਮਿਲ ਜਾਂਦੀ ਹੈ, ਸਤਿਗੁਰੂ ਕਹਿੰਦੇ ਨੇ ਉਸ ਦੀ ਅੰਦਰਲੀ ਜਲਨ ਬੁਝ ਜਾਂਦੀ ਹੈ।
ਦੁਬਦਾ ਵਿੱਚ ਬੈਰਾਗ ਨਾ ਹੋਈ ਜਬ ਲਗ ਦੂਜੀ ਰਾਈ।
ਦੁਬਿਧਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ, ਜਦੋਂ ਤੱਕ ਰੱਤੀ ਮਾਤਰ ਵੀ ਮਨ ਦੇ ਅੰਦਰ ਕੋਈ ਦੂਜੇ ਦਾ ਭਾਵ ਹੈ, ਦੂਜੇ ਦਾ ਖਿਆਲ ਹੈ, ਉਤਨੀ ਦੇਰ ਤੱਕ ਸਤਿਗੁਰੂ ਕਹਿੰਦੇ ਨੇ ਅਸਲ ਬੈਰਾਗ ਨਹੀਂ ਪੈਦਾ ਹੋ ਸਕਦਾ।
ਸਭ ਜਗ ਤੇਰਾ ਤੂੰ ਇੱਕੋ ਦਾਤਾ ਅਵਰ ਨਾ ਦੂਜਾ ਭਾਈ।
ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦਾ ਸਾਰਾ ਕੀਤਾ ਹੋਇਆ ਸੰਸਾਰ ਹੈ, ਤੇ ਉਸ ਮਾਲਕ ਤੋਂ ਬਿਨਾਂ ਹੋਰ ਕੋਈ ਨਹੀਂ ਹੈ।
ਮਨਮੁਖ ਜੰਤ ਦੁੱਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ।
ਆਪਣੇ ਮਨ ਦੇ ਮਗਰ ਤੁਰਨ ਵਾਲੇ ਜੀਵ ਜਿਹੜੇ ਹਨ, ਸਤਿਗੁਰੂ ਕਹਿੰਦੇ ਨੇ ਉਹ ਦੁੱਖ ਪ੍ਰਾਪਤ ਕਰਦੇ ਹਨ, ਕਿਉਂਕਿ ਉਹ ਤ੍ਰਿਸ਼ਨਾ ਦੇ ਅੰਦਰ ਹਨ, ਉਹ ਆਸਾ ਦੇ ਅੰਦਰ ਹਨ, ਪਰ ਗੁਰਮੁਖ ਨੂੰ ਆਪ ਮਾਲਕ ਨਾਮ ਦੀ ਵਡਿਆਈ ਬਖਸ਼ਿਸ਼ ਕਰਦਾ ਹੈ।
ਅਪਰ ਅਪਾਰ ਅਗੰਮ ਅਗੋਚਰ ਕਹਿਣਾ ਕੀ ਮਨਾ ਪਾਈ।
ਉਹ ਪਰਮਾਤਮਾ ਅਪਰ ਹੈ, ਉਸ ਦਾ ਕੋਈ ਪਾਰਾਵਾਰ ਨਹੀਂ ਹੈ, ਅਪਰ ਅਪਾਰ ਅਗੰਮ ਅਗੋਚਰ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦੀ ਕੀਮਤ ਨੂੰ ਕੋਈ ਵਿਅਕਤੀ ਪ੍ਰਾਪਤ ਨਹੀਂ ਕਰ ਸਕਦਾ।
ਸੁਨ ਸਮਾਦ ਮਹਾ ਪਰਮਾਰਥ ਤੀਨ ਭਵਨ ਪਤ ਨਾਮੰ।
ਗੁਰਦੇਵ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨਿਰੋਲ ਸੁਨ ਅਵਸਥਾ ਦੇ ਅੰਦਰ ਹੈ, ਜਿਸ ਦੇ ਅੰਦਰ ਕੋਈ ਮਾਇਆ ਦਾ ਪ੍ਰਭਾਵ ਨਹੀਂ ਹੈ, ਕੋਈ ਫੁਰਨਾ ਨਹੀਂ ਹੈ, ਉਸ ਦੀ ਭਗਤੀ ਜ਼ਿੰਦਗੀ ਦੇ ਅੰਦਰ ਮਹਾਂ ਪਰਮਾਰਥ ਹੈ, ਔਰ ਉਸ ਕਰਤੇ ਪੁਰਖ ਮਾਲਕ ਦਾ ਨਾਮ ਹੀ ਜੀਵ ਵਾਸਤੇ ਸੱਚੀ ਪਤ ਔਰ ਸੱਚੀ ਸੋਭਾ ਹੈ।
ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮੰ।
ਸਤਿਗੁਰੂ ਕਹਿੰਦੇ ਨੇ ਜਿਤਨੇ ਵੀ ਜੀਵ ਸੰਸਾਰ ਦੇ ਅੰਦਰ ਜੋਨਾਂ ਵਿੱਚ ਆਉਂਦੇ ਹਨ, ਉਹਨਾਂ ਦੇ ਉੱਤੇ ਕਰਤੇ ਪੁਰਖ ਮਾਲਕ ਦੇ ਹੁਕਮ ਅਨੁਸਾਰ ਉਹਨਾਂ ਦੇ ਮੱਥੇ ਦੇ ਉੱਤੇ ਮਾਲਕ ਨੇ ਲੇਖ ਲਿਖੇ ਹੋਏ ਹਨ, ਔਰ ਇਸ ਲੇਖ ਦੇ ਅਨੁਸਾਰ ਹੀ ਜੀਵ ਦੁੱਖ ਸੁੱਖ ਸਹਾਰਦੇ ਹਨ।
ਕਰਮ ਸੋ ਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ।
ਸਤਿਗੁਰੂ ਕਹਿੰਦੇ ਨੇ ਸਧਾਰਨ ਕਰਮ ਔਰ ਵਿਸ਼ੇਸ਼ ਕਰਮ, ਕਰਮ ਸੁਕਰਮ ਕਰਾਏ ਆਪੇ, ਆਪ ਮਾਲਕ ਆਪਣੇ ਹੁਕਮ ਅਨੁਸਾਰ ਜੀਵ ਦੇ ਕਰਮਾਂ ਅਨੁਸਾਰ ਸੰਸਕਾਰਾਂ ਅਨੁਸਾਰ ਆਪ ਕਰਾਉਂਦਾ ਹੈ, ਔਰ ਆਪ ਹੀ ਆਪਣੇ ਹੁਕਮ ਦੇ ਅੰਦਰ ਭਗਤੀ ਦ੍ਰਿੜ ਕਰਾਉਂਦਾ ਹੈ। ਆਨੰਦ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਲਿਖਿਆ, ਬਾਬਾ ਜਿਸ ਨੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਿਖ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਇਹ ਮਾਲਕ ਤੇਰੇ ਹੁਕਮ ਦੇ ਅੰਦਰ ਹੈ, ਕੋਈ ਬੰਦਾ ਚਤੁਰਾਈ ਨਾਲ, ਤੱਕੇ ਨਾਲ, ਸਿਆਣਪ ਨਾਲ, ਜ਼ੋਰ ਨਾਲ ਨਹੀਂ ਲੈ ਸਕਦਾ, ਇਹ ਉਸਦੇ ਲਿਖੇ ਅਨੁਸਾਰ ਹੈ। ਜਿਹੜਾ ਘਾਲਣਾ ਘਾਲਦਾ ਮਾਲਕ ਉਸ ਦੇ ਉੱਤੇ ਬਖਸ਼ਿਸ਼ ਕਰ ਦਿੰਦਾ। ਸਤਿਗੁਰੂ ਮਹਾਰਾਜ ਅੱਗੇ ਬਚਨ ਕਰਦੇ ਹਨ,
ਮਨ ਮੁਖ ਝੂਠ ਲਹੇ ਭੈ ਮਾਨੰ ਆਪੇ ਗਿਆਨ ਅਗਾਮੰ।
ਮਨ ਮੁਖ ਝੂਠ ਲਹੈ, ਮਨ ਵੱਖਰਾ ਪੜਨਾ, ਮੁਖ ਵੱਖਰਾ ਕਰਨਾ, ਇਹ ਮਨਮੁਖ ਲਫਜ ਨਹੀਂ ਹੈ। ਮਨ ਮੁਖ ਝੂਠ ਲਹੈ ਭੈ ਮਾਨ, ਜਿਹੜਾ ਬੰਦਾ ਮਾਲਕ ਦਾ ਭਉ ਮੰਨਦਾ, ਉਸ ਦੇ ਮਨ ਦੇ ਅੰਦਰੋਂ ਔਰ ਉਸ ਦੇ ਮੁਖ ਵਿੱਚੋਂ, ਉਸ ਦੀ ਰਸਨਾ ਤੋਂ ਅਤੇ ਉਸ ਦੇ ਹਿਰਦੇ ਵਿੱਚੋਂ ਝੂਠ ਲਹੈ, ਮੈਲ ਜਿਹੜੀ ਹੈ ਉਹ ਖਤਮ ਹੋ ਜਾਂਦੀ, ਅਗਿਆਨਤਾ ਖਤਮ ਹੋ ਜਾਂਦੀ ਹੈ, ਮਲੀਨਤਾ ਖਤਮ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਉਸ ਕਰਤੇ ਪੁਰਖ ਮਾਲਕ ਦਾ ਗਿਆਨ ਇਸ ਤਰੀਕੇ ਦੇ ਨਾਲ ਅਗੰਮੀ ਹੈ।
ਜਿਨ ਚਾਖਿਆ ਸੇਈ ਸਾਧ ਜਾਣਨ ਜੋ ਗੁੰਗੇ ਮਿਠਿਆਈ,
ਜਿਵੇਂ ਗੁੰਗੇ ਦੀ ਮਠਿਆਈ ਹੈ। ਸਤਿਗੁਰੂ ਕਹਿੰਦੇ ਨੇ ਇਹ ਤਾਂ ਉਹ ਹੀ ਬੰਦਾ ਇਸ ਰਸ ਨੂੰ ਜਾਣਦਾ ਜਿੰਨੇ ਚਾਖੀ ਸੋਈ ਜਾਣਾ। ਗੁੰਗੇ ਕੀ ਮਠਿਆਈ, ਇਹ ਗੁੰਗੇ ਦੀ ਮਠਿਆਈ ਹੈ। ਜਿਹੜਾ ਚੱਖਦਾ ਹੈ ਉਸੇ ਨੂੰ ਇਸ ਦਾ ਸਵਾਦ ਪਤਾ ਲੱਗਦਾ ਹੈ।
ਅਕਥੇ ਕਾ ਕਿਆ ਕਥੀਐ ਭਾਈ, ਚਾਲੋ ਸਦਾ ਰਜਾਈ।
ਉਹ ਪਰਮੇਸ਼ਵਰ ਅਕਥ ਹੈ, ਆਪਣੀ ਰਸਨਾ ਤੋਂ ਅਸੀਂ ਸੰਸਾਰੀ ਜੀਵ ਉਸ ਦੀ ਕਿੰਨੀ ਕੁ ਵਡਿਆਈ ਦਾ ਕਥਨ ਕਰ ਸਕਦੇ ਹਾਂ। ਆਪਾਂ ਨੂੰ ਉਸ ਮਾਲਕ ਦੀ ਰਜਾ ਦੇ ਅੰਦਰ ਹਮੇਸ਼ਾ ਜਿਹੜਾ ਹੈ ਉਹ ਚੱਲਣਾ ਚਾਹੀਦਾ ਹੈ।
ਗੁਰਦਾਤਾ ਮੇਲੇ ਤਾਂ ਮਤ ਹੋਵੇ, ਨਿਗੁਰੇ ਮਤ ਨਾ ਕਾਈ।
ਪਰਮੇਸ਼ਵਰ ਗੁਰੂ ਨਾਲ ਮਿਲਾਪ ਕਰੇ, ਜਿਹੜਾ ਗੁਰੂ ਸਾਨੂੰ ਇਹੋ ਜਿਹੀ ਘਾੜਤ ਵਿੱਚ ਘੜੇ, ਇਹੋ ਜਿਹੇ ਸ਼ਬਦ ਸੁਣਾਏ ਜਿਹਦੇ ਨਾਲ ਮਨ ਦੇ ਅੰਦਰ ਸੱਚ ਦੀ ਸੂਝ ਪੈਦਾ ਹੋਵੇ। ਜਿੱਦਾਂ ਦੀ ਬੰਦੇ ਨੂੰ ਲੋੜ ਹੋਵੇ ਉੱਦਾਂ ਦੀ ਖੁਰਾਕ ਖਾਵੇ ਅਤੇ ਆਪੇ ਖੁਰਾਕ ਦੇ ਨਾਲ ਉਹੋ ਜਿਹਾ ਰਿਜ਼ਲਟ ਮਿਲਦਾ। ਸਤਿਗੁਰੂ ਕਹਿੰਦੇ ਨੇ ਜਿਸ ਬੰਦੇ ਨੂੰ ਮਾਲਕ ਆਪ ਸਿਫਤ ਸੁਨਾਹ ਸੁਣਾਉਂਦਾ ਹੈ ਉਸੇ ਨੂੰ ਇਸ ਜੀਵਨ ਦੇ ਅੰਦਰ ਨਾਮ ਦੀ ਦਾਤ ਮਿਲਦੀ ਹੈ।
ਜਿਉਂ ਚਲਾਏ ਤਿਉਂ ਚਾਲੈ ਭਾਈ, ਹੋਰ ਕਿਆ ਕੋ ਕਰੇ ਚਤੁਰਾਈ।
ਜਿਵੇਂ ਉਹ ਮਾਲਕ ਚਲਾਉਂਦਾ ਹੈ ਉਸਦੇ ਕੋਲ ਤਾਕਤ ਹੈ, ਜੀਵ ਨੂੰ ਉਵੇਂ ਹੀ ਚੱਲਦਾ ਪੈਂਦਾ, ਭੱਜਣਾ ਪੈਂਦਾ ਹੈ। ਬੰਦੇ ਦੀਆਂ ਚਤੁਰਾਈਆਂ ਕਿਸੇ ਕੰਮ ਨਹੀਂ ਆਉਂਦੀਆਂ।
ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ।
ਮਾਲਕ ਤੇਰਾ ਖੇਲ ਉਸਦਾ ਕੋਈ ਅੰਤ ਨਹੀਂ ਪਾ ਸਕਦਾ। ਕਈ ਜੀਵ ਜਿਹੜੇ ਹਨ ਉਹ ਭਰਮ ਦੇ ਅੰਦਰ ਪਏ ਰਹਿੰਦੇ ਹਨ ਤੇ ਕਈਆਂ ਨੂੰ ਤੂੰ ਆਪ ਬਖਸ਼ਿਸ਼ ਕਰਕੇ ਆਪਣੀ ਭਗਤੀ ਨਾਲ ਜੋੜ ਲੈਣਾ ਹੈ।
ਜਿੱਤ ਤੁਧ ਲਾਏ ਤੇਹਾ ਫਲ ਪਾਇਆ, ਤੂੰ ਹੁਕਮ ਚਲਾਵਨ ਹਾਰਾ।
ਤੂੰ ਆਪਣੇ ਹੁਕਮ ਦੇ ਅੰਦਰ ਰੱਖ ਕੇ ਸਾਰੀ ਸੰਸਾਰ ਨੂੰ ਚਲਾਉਣ ਦੀ ਸਮਰੱਥਾ ਰੱਖਦਾ ਹੈ। ਜਿੱਥੇ ਤੂੰ ਕਿਸੇ ਜੀਵ ਨੂੰ ਹੁਕਮ ਕਰਦਾ ਹੈ ਉਹੋ ਜਿਹਾ ਫਲ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ।
ਸੇਵਾ ਕਰੀ ਜੇ ਕਿਛ ਹੋਵੇ ਆਪਣਾ, ਜੀਓ ਪਿੰਡ ਤੁਮਾਰਾ।
ਇਹ ਜੀਓ ਇਹ ਪਿੰਡ ਮਾਲਕ ਤੇਰਾ ਦਿੱਤਾ ਹੋਇਆ ਹੈ। ਜੇ ਮੇਰੇ ਪੱਲੇ ਮੇਰਾ ਕੁਝ ਹੋਵੇ ਤੇ ਤਾਂ ਹੀ ਮੈਂ ਆਖ ਸਕਾਂ ਕਿ ਮੈਂ ਤੇਰੀ ਸੇਵਾ ਕਰਦਾ। ਇਹ ਦੇਹ, ਇਹ ਪਿੰਡ, ਇਹ ਸਰੀਰ, ਆਤਮਾ, ਇਹ ਸਾਰਾ ਤਾਂ ਮਾਲਕ ਤੇਰਾ ਦਿੱਤਾ ਹੋਇਆ ਹੈ।
ਸਤਿਗੁਰ ਮਿਲਿਆ ਕਿਰਪਾ ਕੀਨੀ, ਅੰਮ੍ਰਿਤ ਨਾਮ ਆਧਾਰਾ।
ਜਿਸ ਨੂੰ ਉਸ ਕਰਤੇ ਪੁਰਖ ਮਾਲਕ ਦੀ, ਸਤਿਗੁਰੂ ਦੀ ਕਿਰਪਾ ਹੁੰਦੀ ਹੈ ਉਸ ਨੂੰ ਇਸ ਜੀਵਨ ਵਿੱਚ ਅੰਮ੍ਰਿਤ ਨਾਮ ਦਾ ਆਧਾਰ ਮਿਲਦਾ ਹੈ।
ਗਗਨੰਤਰ ਵਾਸਿਆ ਗੁਣ ਪਰਗਾਸਿਆ, ਗੁਣਮੈ ਗਿਆਨ ਧਿਆਨੰ।
ਐਸਾ ਜੀਵ ਗਗਨੰਤਰ ਵਸਿਆ, ਗਗਨੰਤਰ ਵਸਿਆ ਤੋਂ ਭਾਵ ਜਿਸ ਦੀ ਸੁਰਤ ਸੰਸਾਰ ਦੇ ਨੌ ਦਰਵਾਜ਼ਿਆਂ ਤੋਂ, ਇੰਦਰੀਆਂ ਤੋਂ ਉੱਪਰ ਹੋ ਕਰਕੇ, ਵਰਲਡ ਆਫ ਸੈਂਸਿਸ ਤੋਂ ਨਿਕਲ ਕਰਕੇ ਵਰਲਡ ਆਫ ਵਿਜ਼ਡਮ ਵਿੱਚ ਚਲੀ ਜਾਂਦੀ ਹੈ, ਜਿਹਦੀ ਵਿਵੇਕ ਬੁੱਧ ਨਾਲ ਜੁੜ ਜਾਂਦੀ ਹੈ, ਜਿਹਦਾ ਦਸਮ ਦੁਆਰ ਖੁੱਲ੍ਹ ਜਾਂਦਾ, ਜਿਹਨੂੰ ਅੰਤਰ ਆਤਮੇ ਨਾਮ ਦਾ ਪ੍ਰਗਾਸ਼ ਹੋ ਜਾਂਦਾ। ਸਤਿਗੁਰੂ ਕਹਿੰਦੇ ਨੇ ਐਸਾ ਬੰਦਾ ਉਸ ਮਾਲਕ ਦੇ ਗੁਣਾਂ ਦੇ ਅੰਦਰ ਆਪਣੇ ਮਨ ਨੂੰ ਹਮੇਸ਼ਾ ਜੋੜੀ ਰੱਖਦਾ ਹੈ।
ਨਾਮ ਮਨ ਭਾਵੈ ਕਹੈ ਕਹਾਵੈ, ਤਤੋ ਤਤ ਵਖਾਨੰ।
ਐਸਾ ਜੀਵ ਆਪਣੀ ਰਸਨਾ ਤੋਂ ਨਾਮ ਨੂੰ ਹੀ ਵਖਾਨ ਕਰਦਾ, ਨਾਮ ਦੀ ਹੀ ਚਰਚਾ ਕਰਦਾ, ਨਾਮ ਦੀ ਹੀ ਗੱਲ ਕਰਦਾ, ਉਸ ਦੀ ਸੁਰਤ ਹਮੇਸ਼ਾ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਤਮ ਸਮੇਂ ਤੱਕ ਤੱਤੀ ਤਵੀ 'ਤੇ ਬੈਠ ਕੇ ਵੀ ਉਸ ਕਰਤੇ ਪੁਰਖ ਮਾਲਕ ਦੀ ਯਾਦ ਦੇ ਅੰਦਰ, ਉਸ ਦੀ ਬੰਦਗੀ ਦੇ ਅੰਦਰ, ਉਸ ਅਕੰਮੀ ਰਸ ਵਿੱਚ ਲੀਨ ਰਹੇ। ਉਹਨਾਂ ਦੀ ਰਸਨਾ 'ਤੇ ਸਿਰਫ ਪਰਮਾਤਮਾ ਦੀ ਵਡਿਆਈ ਸੀ। ਉਸ ਕਰਤੇ ਪੁਰਖ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਰਹਿੰਦੇ ਗੁਰ ਦਰਿਆਓ ਵਿੱਚ, ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਜਿਵੇਂ ਮੱਛੀ ਪਾਣੀ ਵਿੱਚ ਹੀ ਰਹਿੰਦੀ ਹੈ, ਗੁਰਮੁਖ ਪੁਰਸ਼ ਬ੍ਰਹਮ ਦੀ ਯਾਦ ਵਿੱਚ ਹੀ ਲੀਨ ਰਹਿੰਦੇ ਹਨ। ਸਤਿਗੁਰੂ ਕਹਿੰਦੇ ਨੇ ਉਹ ਮਾਲਕ ਦੀ ਅਗੰਮੀ ਯਾਦ ਵਿੱਚ ਲੀਨ ਰਹਿੰਦੇ ਹਨ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬੋਰਾਨੰ।
ਸਤਿਗੁਰੂ ਕਹਿੰਦੇ ਨੇ ਜਿਹੜਾ ਸ਼ਬਦ ਗੁਰੂ ਜਿਸ ਦਾ ਪੀਰ ਬਣ ਗਿਆ, ਜਿਸ ਨੇ ਆਪਣੇ ਮਨ ਦੇ ਅੰਦਰ ਆਪਣਾ ਪੀਰ ਕਿਹਨੂੰ ਧਾਰਨ ਕੀਤਾ, ਆਪਣਾ ਇਸ਼ਟ ਕਿਹਨੂੰ ਧਾਰਨ ਕੀਤਾ, ਸ਼ਬਦ ਨੂੰ, ਬਾਣੀ ਨੂੰ, ਗੁਰੂ ਦੇ ਬਚਨ ਨੂੰ। ਇਹ ਸ਼ਬਦ ਗੁਰੂ ਸੁਰਤ ਤੋਂ ਨਚੇਲਾ, ਜਿਸ ਨੇ ਆਪਣੇ ਮਨ ਦੇ ਅੰਦਰ ਸ਼ਬਦ ਗੁਰੂ ਨੂੰ ਧਾਰਨ ਕੀਤਾ ਉਹ ਗਹਿਰ ਅਤੇ ਗੰਭੀਰ ਹੋ ਗਿਆ, ਉਹਦੀ ਅਡੋਲ ਮਤ ਹੋ ਗਈ, ਉਹਦੀ ਮਤ ਦੇ ਅੰਦਰ ਵਿਗਾਸ ਪੈਦਾ ਹੋ ਗਿਆ, ਉਹਨੂੰ ਪਰਮ ਆਨੰਦ ਪਰਮ ਸੁੱਖ ਪੈਦਾ ਹੋ ਗਿਆ।
ਪੂਰਾ ਬੈਰਾਗੀ ਸਹਿਜ ਸੁਭਾਗੀ, ਸਤ ਨਾਨਕ ਮਨ ਮਾਨੰ,
ਜਿਹਦਾ ਮਨ ਉਸ ਸੱਚੇ ਪਰਮਾਤਮਾ ਦੇ ਨਾਲ ਮੰਨ ਗਿਆ, ਸਤਿਗੁਰੂ ਕਹਿੰਦੇ ਨੇ ਪੂਰਾ ਬੈਰਾਗੀ। ਅਸਲ ਦੇ ਅੰਦਰ ਉਹ ਬੈਰਾਗੀ ਹੈ, ਉਹ ਸਹਿਜ ਦੇ ਅੰਦਰ ਆਤਮਕ ਅਡੋਲਤਾ ਦੇ ਅੰਦਰ ਜੰਗ ਦੇ ਮੈਦਾਨ ਵਿੱਚ ਵੀ ਟਿਕਿਆ ਹੈ, ਗ੍ਰਸਥ ਵਿੱਚ ਵੀ ਟਿਕਿਆ ਹੈ, ਕੰਮ ਧੰਦੇ ਵਿੱਚ ਵੀ ਟਿਕਿਆ, ਵਪਾਰ ਵਿੱਚ ਵੀ ਟਿਕਿਆ। ਐਸਾ ਬੰਦਾ ਜਿਹੜਾ ਅੰਦਰੋਂ ਟਿਕਿਆ, ਉਹ ਹਰ ਥਾਂ 'ਤੇ ਟਿਕਿਆ, ਚਾਹੇ ਉਹ ਘਰ ਹੈ, ਚਾਹੇ ਉਹ ਬਾਹਰ ਹੈ, ਚਾਹੇ ਉਹ ਗ੍ਰਸਥ ਹੈ, ਚਾਹੇ ਉਹ ਜੰਗ ਦਾ ਮੈਦਾਨ ਹੈ। ਇਹੋ ਜਿਹਾ ਬੰਦਾ ਹੀ ਅਸਲ ਦੇ ਅੰਦਰ ਬੈਰਾਗੀ ਹੈ। ਆਓ ਸਤਿਗੁਰੂ ਜੀ ਕਿਰਪਾ ਕਰਨ, ਨਾਮ ਬਾਣੀ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਣ। ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੂਹ ਸੰਗਤ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਅੰਤਮ ਪੰਕਤੀਆਂ ਪੜ੍ਹ ਕੇ ਸ਼ਬਦ ਦੀ ਸਮਾਪਤੀ ਕਰੀਏ ਜੀ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬੋਰਾਨੰ, ਪੂਰਾ ਬੈਰਾਗੀ ਸਹਿਜ ਸੁਭਾਗੀ, ਸਚ ਨਾਨਕ ਮਨ ਮਾਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।